ਸਤਿਕਾਰ ਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਸਤਿਕਾਰੇ ਹੋਏ ਇੰਟਰਨੈਸ਼ਨਲ ਗੋਲਡ ਮੈਡਲਿਸਟ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਜੀ ਤਿਲਵਰ ਅਤੇ ਉਹਨਾਂ ਦੇ ਢਾਡੀ ਜਥੇ ਦੇ ਸਾਥੀ ਭਾਈ ਭਜਨ ਸਿੰਘ ਜੀ ਸਿੱਧੂ, ਸੁਰੰਗੀ ਮਾਸਟਰ ਭਾਈ ਦਰਸ਼ਨ ਸਿੰਘ ਜੀ ਰਾਏ ਮੋਰਾਂਵਾਲੀ, ਭਾਈ ਸੁਖਦੇਵ ਸਿੰਘ ਜੀ ਸਿੱਧੂ ਇੰਗਲੈਂਡ ਵਾਲੇ, ਇੱਕ ਕੈਸਟ ਸੰਗਤਾਂ ਦੇ ਕਰ ਕਮਲਾਂ ਵਿੱਚ ਭੇਟਾ ਕਰ ਰਹੇ ਹਨ। ਸੇਵਾ ਨੂੰ ਮੇਵਾ ਲੱਗਦਾ ਹੈ। ਸਤਿਕਾਰਯੋਗ ਖਾਲਸਾ ਜੀਓ, ਆਮ ਕਵਿਤਾ ਔਰ ਗੁਰਬਾਣੀ ਚ ਬੜਾ ਫਰਕ ਹੈ। ਕਵਿਤਾ ਕਵੀ ਲੋਕ ਲਿਖਦੇ ਨੇ ਔਰ ਕਲਾਕਾਰ ਗਾ ਦਿੰਦੇ ਨੇ, ਪਰ ਜਿਹਨੂੰ ਅਸੀਂ ਰੱਬੀ ਬਾਣੀ ਕਹਿੰਦੇ ਹਾਂ, ਇਹ ਮਹਾਂਪੁਰਖਾਂ ਨੂੰ ਕਦੇ ਕਦੇ ਇਲਹਾਮ ਹੁੰਦੀ ਹੈ, ਕਦੇ ਕਦੇ ਨਾਜ਼ਲ ਹੁੰਦੀ ਹੈ, ਕਦੇ ਕਦੇ ਅਨੁਭਵ ਹੁੰਦੀ ਹੈ। ਇਹ ਬਾਣੀ ਸਾਡੇ ਸਤਿਗੁਰਾਂ ਨੂੰ ਸੱਚਖੰਡ ਚੋਂ ਆਈ ਏ, ਔਰ ਮੈਂ ਨਹੀਂ ਕਹਿੰਦਾ, ਹਜ਼ੂਰ ਕਹਿੰਦੇ ਨੇ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇੱਕ ਜਗ੍ਹਾ ਮਹਾਰਾਜ ਲਿਖਦੇ ਨੇ, ਹਾਂ ਆਪਾਂ ਬੋਲ ਨਾ ਜਾਣਦਾ, ਭਾਈ ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਜੋ ਹੁਕਮ ਆਇਆ ਉਹ ਮੈਂ ਕਹਿ ਦਿੱਤਾ। ਇੱਕ ਜਗ੍ਹਾ ਗੁਰਦੇਵ ਲਿਖਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈ ਛੜਾ ਕਰੀ ਗਿਆਨ ਵੇਲਾ ਲੋ। ਬਾਣੀ ਖਸਮ ਦੀ ਏ, ਆਉਂਦੀ ਗੁਰੂ ਸਾਹਿਬ ਦੇ ਹਿਰਦੇ ਰਾਹੀਂ। ਔਰ ਸਤਿਗੁਰਾਂ ਦੀ ਨਿਮਰਤਾ ਹੀ ਵੇਖੋ, ਗੁਰਦੇਵ ਕਹਿੰਦੇ ਨੇ, ਜੋ ਤੂੰ ਦੇ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿਣ ਨਾ ਜਾਈ। ਨਿਮਰਤਾ ਦੀ ਹੱਦ ਹੈ। ਪਰ ਗੁਰਬਾਣੀ, ਹਜ਼ੂਰ ਕਹਿੰਦੇ, ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਇੱਕ ਸ਼ੇਰ ਭਾਈ ਦਰਸ਼ਨ ਸਿੰਘ ਜੀ ਰਾਏ ਤੋਂ ਗੁਰਬਾਣੀ ਬਾਰੇ ਸ਼ਰਵਣ ਕਰੋ। ਗੁਰਦੇਵ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਨਾਲ ਹੀ ਹਜ਼ੂਰ ਅਰਸ਼ਾਦ ਫਰਮਾਉਂਦੇ ਨੇ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨੋ ਸਮਾਣੀ। ਭਾਈ ਗੁਰਬਾਣੀ ਉਹਨਾਂ ਦੇ ਹਿਰਦੇ ਵਿੱਚ ਵਸਦੀ ਏ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਨਜ਼ਰੇ ਕਰਮ ਹੋ ਜਾਏ, ਨਜ਼ਰੇ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ। ਖਾਲਸਾ ਜੀ, ਇਹ ਗੁਰਬਾਣੀ ਕੋਈ ਨਾਵਲ ਨਹੀਂ, ਗੁਰਬਾਣੀ ਕੋਈ ਨਾਟਕ ਨਹੀਂ, ਗੁਰਬਾਣੀ ਕੋਈ ਕਹਾਣੀ ਨਹੀਂ, ਗੁਰਬਾਣੀ ਕੋਈ ਵਾਰਤਾ ਨਹੀਂ, ਗੁਰਬਾਣੀ ਕੋਈ ਇਤਿਹਾਸ ਨਹੀਂ। ਤਾਂ ਸਵਾਲ ਪੈਦਾ ਹੋਵੇਗਾ ਕਿ ਗੁਰਬਾਣੀ ਹੈ ਕੀ ਏ? ਸਤਿਗੁਰੂ ਕਹਿੰਦੇ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਗੁਰਬਾਣੀ ਅਗਿਆਨਤਾ ਦੇ ਅੰਧੇਰੇ ਵਿੱਚ ਚਾਨਣ ਹੈ, ਗੁਰਬਾਣੀ ਰੋਸ਼ਨੀ ਹੈ, ਗੁਰਬਾਣੀ ਲਾਈਟ ਹੈ, ਗੁਰਬਾਣੀ ਨੂਰ ਹੈ, ਗੁਰਬਾਣੀ ਪ੍ਰਕਾਸ਼ ਹੈ, ਗੁਰਬਾਣੀ ਜੋਤੀ ਹੈ। ਔਰ ਦਸਮੇਸ਼ ਪਿਤਾ ਦਾ ਹੁਕਮ ਹੈ, ਜਾਗਤ ਜੋਤ ਜਪੈ ਨਿਸਮਾਸਰ, ਏਕ ਬਿਨਾ ਮਨ ਨੈਕ ਨਾਨ। ਗੁਰਬਾਣੀ ਜਪਣ ਦੇ ਕਿਤਨੇ ਲਾਭ ਨੇ, ਪੁੱਛੋ ਗੁਰੂ ਅਰਜਨ ਸਾਹਿਬ ਤੋਂ। ਹਜ਼ੂਰ ਕਹਿੰਦੇ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਦੁਨੀਆਂ ਦੇ ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿੱਚ ਨੇ, ਜੋ ਸੁਖ ਕਉ ਚਾਹੇ ਸਦਾ ਸਰਨ ਰਾਮ ਕੀ ਲੇਹ। ਸਭ ਤੋਂ ਪਹਿਲੇ ਢਾਡੀ ਜਥੇ ਚ ਇੱਕ ਗੀਤ ਸਿਰਵਨ ਕਰੋ, ਪਰ ਸਭ ਸੁਖ ਮਿਲ ਜਾਵਣਗੇ, ਬੰਦਿਆ ਪੜ ਸਤਿਗੁਰ ਦੀ ਬਾਣੀ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅਵਤਾਰ 5 ਮਈ 1479 ਈਸਵੀ ਨੂੰ ਮਾਤਾ ਲਕਸ਼ਮੀ ਦੀ ਕੁੱਖੋਂ ਪਿਤਾ ਤੇਜ ਭਾਨ ਦੇ ਘਰ ਪਿੰਡ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਹਜ਼ੂਰ ਜਵਾਨੀ ਚੜੇ, ਹਜ਼ੂਰ ਦੀ ਸ਼ਾਦੀ ਸ਼੍ਰੀ ਮਾਤਾ ਮਨਸਾ ਦੇਵੀ ਨਾਲ ਹੋਈ। ਗ੍ਰਸਤ ਦੇ ਕਾਰੋਬਾਰ ਵਿੱਚ ਮਸਤ ਹੋ ਗਏ, ਕੱਪੜੇ ਦਾ ਬਿਜ਼ਨਸ ਸ਼ੁਰੂ ਕਰ ਲਿਆ, ਘੋੜੇ ਉੱਤੇ ਕੱਪੜਿਆਂ ਦੀ ਗੱਠ ਲੱਗਣੀ ਔਰ ਪਿੰਡਾਂ ਵਿੱਚ ਜਾ ਕੇ ਵੇਚਣੇ। ਜ਼ਿੰਦਗੀ ਦੇ 40 ਸਾਲ ਗੁਜ਼ਰ ਗਏ। ਜਦ ਜਵਾਨੀ ਢਲਦੀ ਹੈ, ਮਨੁੱਖ ਦੇ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਮਨਾ ਕੋਈ ਧਰਮ ਦਾ ਕੰਮ ਕਰ ਲਈਏ। ਉਹਨਾਂ ਦਿਨਾਂ ਵਿੱਚ ਧਰਮ ਦਾ ਕੰਮ ਇਹੋ ਹੀ ਲੋਕ ਸਮਝਦੇ ਸਨ ਕਿ ਹਰ ਦੁਆਰ ਜਾਓ, ਗੰਗਾ ਇਸ਼ਨਾਨ ਕਰ ਲਓ। ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਅਮਰਦਾਸ ਜੀ ਨੇ ਇੱਕ ਜਥਾ ਬਣਾ ਲਿਆ, ਸੰਘ ਬਣਾ ਲਿਆ, ਹਰ ਸਾਲ ਗੰਗਾ ਇਸ਼ਨਾਨ ਕਰਨ ਚਲੇ ਜਾਣਾ, ਹਰ ਦੁਆਰ ਦੇ ਦਰਸ਼ਨ ਕਰਕੇ ਆਉਣੇ। 1 ਸਾਲ 2 ਸਾਲ 4 ਸਾਲ ਸਮਾਂ ਬੀਤਦਾ ਚਲਾ ਗਿਆ। ਲਗਾਤਾਰ 21 ਸਾਲ ਹਰ ਦੁਆਰ ਦੇ ਇਸ਼ਨਾਨ ਕੀਤੇ, ਗੰਗਾ ਇਸ਼ਨਾਨ ਕੀਤੇ। ਇੱਕ ਦਿਨ ਰਸਤੇ ਰਸਤੇ ਤੁਰੇ ਜਾ ਰਹੇ ਨੇ, ਇੱਕ ਬ੍ਰਹਮਚਾਰੀ ਮਿਲਿਆ। ਕਹਿਣ ਲੱਗਾ, ਬਾਬਾ ਜੀ ਉਹ ਬੜੀ ਪਿਆਸ ਲੱਗੀ ਏ, ਜਲ ਛਕਾ ਦਿਓ, ਗੜੇ ਵਿੱਚ ਜਲ ਹੈ? ਬਾਬਾ ਅਮਰਦਾਸ ਕਹਿਣ ਲੱਗੇ, ਹਾਂ ਭਾਈ ਸੰਤ ਜੀ ਮਹਾਤਮਾ ਜੀ ਜਲ ਛਕੋ। ਜਦ ਛਕਾਉਣ ਲੱਗੇ ਕਹਿਣ ਲੱਗਾ, 1 ਮਿੰਟ ਠਹਿਰੋ। ਮਹਾਤਮਾ ਨੇ ਹੱਥ ਪਿੱਛੇ ਖਿੱਚ ਲਏ। ਕਹਿਣ ਲੱਗੇ, ਬਾਬਾ ਜੀ ਇਹ ਦੱਸੋ ਤੁਹਾਡਾ ਗੁਰੂ ਕੌਣ ਹੈ? ਬਾਬਾ ਅਮਰਦਾਸ ਸੋਚਾਂ ਚ ਪੈ ਗਿਆ। ਕਹਿਣ ਲੱਗਾ, ਬ੍ਰਹਮਚਾਰੀ ਮੈਂ ਤਾਂ ਜੇ ਗੁਰੂ ਨੀ ਕੋਈ ਧਾਰਿਆ। ਉਸਨੇ ਆਖਿਆ, ਬਾਬਾ ਮਾਫ਼ ਕਰੀ, ਮੈਂ ਕਦੇ ਨਗੋਰੇ ਦੇ ਹੱਥ ਦਾ ਪਾਣੀ ਨਹੀਂ ਪੀਤਾ। ਇਹਨੇ ਕਹਿੰਦਿਆ ਬ੍ਰਹਮਚਾਰੀ ਤੁਰਨ ਲੱਗਾ। ਬਾਬੇ ਅਮਰਦਾਸ ਨੂੰ ਗੁੱਸਾ ਚੜਿਆ। ਉਸਨੇ ਆਖਿਆ, ਬ੍ਰਹਮਚਾਰੀ ਗੱਲ ਸੁਣ, ਮੈਨੂੰ 21 ਸਾਲ ਹੋ ਗਏ ਨੇ ਹਰ ਦੁਆਰ ਜਾਂਦਿਆਂ ਨੂੰ, ਗੰਗਾ ਇਸ਼ਨਾਨ ਕਰਦਿਆਂ ਨੂੰ, ਤੂੰ ਮੈਨੂੰ ਕੀ ਸਮਝਿਆ? ਉਹਨੇ ਆਖਿਆ, ਬਾਬਾ ਤੂੰ ਭਾਵੇਂ 42 ਸਾਲ ਗੰਗਾ ਇਸ਼ਨਾਨ ਕਰੀ ਜਾ, ਗੁਰੂ ਬਿਨਾਂ ਗਤੀ ਨਹੀਂ ਹੋਣੀ। ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਬਾਬੇ ਅਮਰਦਾਸ ਦੇ ਮਨ ਨੂੰ ਠੋਕਰ ਲੱਗ ਗਈ। ਉਹ ਮਨਾ ਸਾਰੀ ਜ਼ਿੰਦਗੀ ਨਗਰੇ ਦੀ ਲੰਘ ਗਈ, ਮੈਨੂੰ ਕੋਈ ਜ਼ਰੂਰ ਗੁਰੂ ਤਲਾਸ਼ ਕਰਨਾ ਚਾਹੀਦਾ ਹੈ। ਨਿਸ਼ਾਨਾ ਬਣਾ ਲਿਆ, ਆਪਣੇ ਪਿੰਡ ਬਾਸਰ ਕੇ ਆ ਗਏ। ਗਰਮੀਆਂ ਦਾ ਮੌਸਮ ਸੀ, ਕੋਠੇ ਦੀ ਛੱਤ ਉੱਤੇ ਮੰਜਾ ਡਾਲਿਆ, ਰਾਤ ਨੀਂਦ ਨਹੀਂ ਆਉਂਦੀ, ਆਕਾਸ਼ ਦੇ ਤਾਰੇ ਗਿਣ ਰਿਹਾ। ਪਰਮਾਤਮਾ ਕਿਰਪਾ ਕਰ, ਮੈਨੂੰ ਗੁਰੂ ਮਿਲਾ। ਮਨ ਦੀ ਤਾਂ ਪ੍ਰਬਲ ਹੁੰਦੀ ਚਲੀ ਗਈ। ਜਦ ਮਨੁੱਖ ਨਿਸ਼ਾਨਾ ਬਣਾ ਲਵੇ, ਕੁਦਰਤ ਮਦਦ ਕਰਦੀ ਹੈ। ਲਓ ਜੀ ਅੰਮ੍ਰਿਤ ਵੇਲਾ ਹੋਇਆ, ਚਾਟੀਆਂ ਵਿੱਚ ਮਧਾਣੀਆਂ ਪੈ ਗਈਆਂ, ਕੁੱਕੜਾਂ ਨੇ ਮਾਂਗਾਂ ਦਿੱਤੀਆਂ, ਭਗਤ ਲੋਕ ਉੱਠ ਕੇ ਸਿਮਰਨ ਵਿੱਚ ਜੁੜ ਗਏ। ਬਾਬਾ ਅਮਰਦਾਸ ਸੋਚ ਰਿਹਾ, ਅਚਨਚੇਤ ਕੰਨਾਂ ਵਿੱਚ ਇੱਕ ਆਵਾਜ਼ ਆਈ। ਉਹ ਆਵਾਜ਼ ਕਿਸ ਦੀ ਸੀ? ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ, ਬਾਬਾ ਅਮਰਦਾਸ ਦੇ ਸਕੇ ਭਤੀਜੇ ਭਾਈ ਜਸੂ ਨਾਲ ਵਿਆਹੀ ਹੋਈ ਸੀ। ਬੀਬੀ ਅਮਰੋ ਨੇ ਅੰਮ੍ਰਿਤ ਵੇਲੇ ਉੱਠ ਕੇ ਚਾਟੀ ਵਿੱਚ ਮਧਾਣੀ ਪਾਈ, ਦੁੱਧ ਰਿੜਕਣ ਲੱਗੀ ਏ, ਨਾਲ ਹੀ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰ ਲਿਆ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਜੇ 100 ਚੰਦਾ ਉਗਵੈ ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਬਾਬਾ ਅਮਰਦਾਸ ਸੋਚ ਰਿਹਾ, ਮੇਰੇ ਨਾਲ ਤੇ ਕੁੜੀ ਸਿਆਣੀ ਏ ਜਿਹੜੀ ਕਹਿ ਰਹੀ ਹੈ ਕਿ 100 ਚੰਦਰਮਾ ਹੋਵੇ, 1000 ਸੂਰਜ ਹੋਵੇ, ਗੁਰੂ ਬਿਨਾਂ ਕਦੇ ਪ੍ਰਕਾਸ਼ ਹੋ ਹੀ ਨਹੀਂ ਸਕਦਾ। ਉਹ ਸਵੇਲ ਉੱਠ ਕੇ ਆਏ, ਬੂਹਾ ਖੋਲਿਆ, ਅੰਦਰੋਂ ਮਿੱਠੀ ਜੀ ਆਵਾਜ਼ ਆ ਰਹੀ ਸੀ, ਗੁਰਬਾਣੀ ਦੀ ਆਵਾਜ਼ ਸੁਣ ਕੇ ਬਾਬੇ ਅਮਰਦਾਸ ਦਾ ਮਨ ਇਉਂ ਮੋਇਆ ਗਿਆ। बाबा अमरदास पूछन लगे टी ये की पढ़ रही है। बीबी अमरो कह लगी पिताजी मैं गुरबाणी पढ़ रही हूं। बेटी ये बाणी किना की उचारी है? कह लगी कलयुग दे पूर्ण अवतार साहिब सतगुरु नानक देव जी महाराज ये बाणी उन्हां दी है। बाबा अमरदास पूछन लगा बेटी श्री गुरु नानक देव जी महाराज अजकल किथे ने? बीबी अमरो कह लगी ओ ते अकाल पुरख विचलीन हो चुके ने, पर शायद आप जी नहीं पता उन्हां दी पवित्र गद्दी उते मेरे परम पूज्या पिता श्री गुरु अंगद देव जी विराजमान हन, जो खंडूर साहब दे विच जोत जगा रहे ने। बाबा अमरदास हैरान रह गया, बेटी घर विच गंगा और मैनू पता नहीं लगा, चल मैनू सतगुरां दे दर्शन करवा। बीबी अमर नू नाल लैके बाबा अमरदास जी खंडूर साहब आए। साहिब सतगुरु सच्चे पातशाह श्री गुरु अंगद देव जी महाराज का दरबार सजिया सी। बाबा अमरदास जी बीबी अमरो नू लेके सतगुरु अंगद देव जी दे दरबार च पहुंचे और सतगुरां दे आयों दर्शन कीते। महाराज का दरबार सज रहा सी। बाबे अमरदास ने जाके नमस्कार की थी। नाम बाणी की वर्षा हो रही है, रागी संकीर्तन कर रहे हैं। श्री गुरु अंगद देव जी महाराज ने जब बाबा अमरदास नूं तकिया आदर नाल सत्कार नाल उठे, कहन लगे साढ़े रिश्तेदार आए ने, साढ़े संबंधी आए ने, बेटी आई है। श्री गुरु अमरदास पातशाह चरणा ते डिग पे, कहन लगे मैं कुड़म बन के नहीं आया, रिश्तेदार बन के नहीं आया, सतगुरु जी मैं आप जी का सिख बन के आया हां। ਮੈਨੂੰ ਸਿੱਖੀ ਦਾਨ ਬਖਸ਼ਿਓ, ਮੈਨੂੰ ਗੁਰੂ ਘਰ ਦੀ ਸੇਵਾ ਬਖਸ਼ਿਓ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਪੁਰਖਾ, ਸਿੱਖੀ ਬੜੇ ਉੱਚੇ ਭਾਗਾਂ ਨਾਲ ਮਿਲਦੀ ਹੈ, ਸੇਵਾ ਕਰਨੀ ਪਵੇਗੀ। ਬੀਬੀ ਅਮਰੋ ਤੇ ਹਜ਼ੂਰ ਦੇ ਚਰਨ ਪਰਸ਼ ਕੇ ਵਾਪਸ ਚਲੀ ਗਈ। ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਬਾਬਾ ਅਮਰਦਾਸ ਸੇਵਾ ਕਰਨ ਲਈ ਟਿਕ ਗਿਆ। ਤਨ ਮਨ ਨਿਹਾਲ ਹੋ ਗਿਆ, ਮਨ ਨੂੰ ਕੋਈ ਅਨੋਖੇ ਨਸ਼ੇ ਚੜ ਗਏ, ਸੇਵਾ ਵਿੱਚ ਜੁੱਟ ਗਏ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨੇ, ਬਾਣੀ ਪੜ੍ਹਨੀ, ਲੰਗਰ ਦੇ ਜੂਠੇ ਭਾਂਡੇ ਮਾਂਜਣੇ, ਜੰਗਲ ਵਿੱਚੋਂ ਲੱਕੜਾਂ ਲੈ ਆਉਣੀਆਂ, ਸੰਗਤਾਂ ਨੂੰ ਜਲ ਛਕਾਉਣਾ, ਪੱਖਾ ਚੱਲਣਾ, ਲੰਗਰ ਛਕਾਉਣਾ। ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਕਹਿ ਲਗੇ, ਪੁਰਖਾ, ਕੀ ਸੇਵਾ ਕਰਨਾ? ਹਜ਼ੂਰ, ਜੋ ਕੁਝ ਵੀ ਸਾਹਮਣੇ ਆਉਂਦਾ ਮੈਂ ਉਹ ਕੁਝ ਕਰਦਾ ਹਾਂ। ਲੰਗਰ ਦੇ ਜੂਠੇ ਭਾਂਡੇ ਮਾਂਜਦਾ ਹਾਂ, ਜਲ ਛਕਾਉਂਦਾ ਹਾਂ, ਪੱਖਾ ਚੱਲਦਾ ਹਾਂ, ਸੰਗਤਾਂ ਦੀ ਸੇਵਾ ਕਰਦਾ ਹਾਂ। ਕਹਿਣ ਲੱਗੇ, ਠੀਕ ਹੈ, ਬਾਕੀ ਸੇਵਾ ਦਿਨ ਭਰ ਕਰਦੇ ਜਾਣਾ, ਪਰ ਅੰਮ੍ਰਿਤ ਵੇਲੇ ਉੱਠਿਆ ਕਰੋ, ਦਰਿਆ ਬਿਆਸਾ ਚੋਂ ਜਲ ਦੀ ਗਾਗਰ ਭਰ ਕੇ ਲਿਆਇਆ ਕਰੋ। 4 ਵਜੇ ਤੋਂ ਪਹਿਲੇ ਸਾਡਾ ਇਸ਼ਨਾਨ ਤੁਸੀਂ ਕਰਵਾਇਆ ਕਰੋ, ਤਾਂ ਕਿ ਅਸੀਂ 4 ਵਜੇ ਤੋਂ ਪਹਿਲੇ ਜਾ ਕੇ ਗੁਰੂ ਦਰਬਾਰ ਵਿੱਚ ਸੰਗਤਾਂ ਦੇ ਦਰਸ਼ਨ ਕਰ ਸਕੀਏ। ਮਹਾਰਾਜ, ਸਤ ਬਚਨ, ਬਾਬਾ ਅਮਰਦਾਸ ਨੇ ਸੇਵਾ ਸ਼ੁਰੂ ਕਰ ਦਿੱਤੀ। ਖਾਲਸਾ ਜੀ 1 ਸਾਲ, 2 ਸਾਲ, 4 ਸਾਲ ਸੇਵਾ ਕਰਦੇ ਚਲੇ ਗਏ, 12 ਸਾਲ ਗੁਜ਼ਰ ਗਏ। ਇਤਨੀ ਕਠਿਨ ਸੇਵਾ, ਲਾ ਜੀ ਇੱਕ ਆਖਰੀ ਇਮਤਿਹਾਨ ਹੋਣ ਲੱਗਾ। ਕਦੇ ਕਦੇ ਗੁਰੂ ਸਿੱਖ ਦੀ ਪਰਖ ਕਰਦਾ, ਹਰ ਵੇਲੇ ਨਹੀਂ, ਕਦੇ ਕਦੇ ਇਮਤਿਹਾਨ ਲੈਂਦਾ। ਅੰਮ੍ਰਿਤ ਵੇਲੇ ਉੱਠੇ ਨੇ 2:30 ਵਜੇ, ਗਾਗਰ ਚੁੱਕੀ, ਦਰਿਆ ਬਿਆਸਾ ਦੇ ਕੰਢੇ ਤੇ ਆ ਗਏ। ਆਕਾਸ਼ ਉੱਤੇ ਬੱਦਲ ਛਾ ਗਏ, ਕਣੀਆਂ ਸ਼ੁਰੂ ਹੋ ਗਈਆਂ, ਹਵਾ ਦਾ ਠੱਕਾ ਚੱਲ ਪਿਆ, ਘੁੰਮਣ ਘੇਰੀਆਂ ਪੈ ਰਹੀਆਂ ਨੇ, ਦਰਿਆ ਦੀਆਂ ਲਹਿਰਾਂ ਉੱਠ ਰਹੀਆਂ ਨੇ। ਇੱਕ ਫਾਰਸੀ ਦਾ ਸ਼ੇਰ ਏ, ਸ਼ਬੇ ਤਾਰੀਕ ਬੀਮੇ ਮੌਜ ਗਰਦਾਬੇ ਚੁਨੀ ਹਾਇਲ, ਕੁਦਾ ਦਾ ਨਿੰਦ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲ। ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾਂ ਮਾਰੇ, ਉਹ ਕੀ ਜਾਣਨ ਹਾਲ ਸਾਡਾ ਜਿਹੜੇ ਵਸਦੇ ਨਦੀ ਕਿਨਾਰੇ। ਸੇਵਕ ਕਾ ਸੇਵਾ ਬਣ ਆਈ, ਬਾਬਾ ਅਮਰਦਾਸ ਜੀ ਨੇ ਉਸੇ ਤਰ੍ਹਾਂ ਹੀ ਜਲਦੀ ਗਾਗਰ ਭਰੀ ਤੇ ਮੋਢੇ ਚੱਕ ਕੇ ਤੁਰ ਪਏ। ਮਨ ਵਿੱਚ ਮਾਹੀ ਦੇ ਪਿਆਰ ਦਾ ਨਸ਼ਾ ਇਉਂ ਚੜ ਗਿਆ।